ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾਂ ਪ੍ਰੀਤਮ ਜਾਨ ਲੇਹੋ ਮਨ ਮਾਹੀ ਆਪਣੇ ਸੁਖ ਸਿਉਂ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਪ੍ਰੀਤਮ ਜਾਨ ਲੇਹੋ ਮਨ ਮਾਹੀ ਆਪਣੇ ਸੁਖ ਸਿਉਂ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਰਹਾਉ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਘੇਰੈ ਬਿਪਤ ਪਰੀ ਸਭ ਹੀ ਸੰਗ ਛਾਡਤ ਕਉ ਨਾ ਆਵਤ ਨੇਰੈ ਕਰ ਕੀ ਨਾਰ ਬਹੁਤ ਹਿਤ ਜਾਂਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਦੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾਂ ਸਿਓ ਨੇਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾਂ ਸਿਓ ਨੇਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮਾਦਰਣੀ ਹੈ ਸਾਹਿਬ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਤਨ 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 ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਖਸ਼ਿਸ਼ਮਈ ਇਨਾਇਤਮਈ ਸ੍ਰੀ ਚਰਨ ਕਮਲਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਰਾਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਨਜ਼ਰੇ ਇਨਾਇਤ ਕਰਦਿਆਂ ਇਸ ਬ੍ਰਹਿਮੰਡ ਦੇ ਸਭ ਤੋਂ ਰੂਹਾਨੀਅਤ ਦੇ ਮਰਕਜ਼ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੇ ਦਰ ਤੋਂ ਨਿਵਾਜੇ ਹੋਏ ਕੀਰਤਨੀਆਂ ਤੋਂ ਬੜੇ ਪ੍ਰੇਮ ਰਸ ਵਿੱਚ ਸਰਬੱਤ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੇ ਵਾਰ ਦੇ ਗਾਇਨ ਆਪ ਨੇ ਸਰਵਣ ਕੀਤੇ ਨੇ। ਫਿਰ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਦਾਏ ਬਾਰਗਾਹ ਦੇ ਪਾਵਨ ਹੁਕਮਨਾਮੇ ਦਾ ਪਾਠ ਆਪ ਨੇ ਸਰਵਣ ਕੀਤਾ ਹੈ। ਕੁਝ ਸਮਾਂ ਹੋਰ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਤੇ ਆਨੰਦ ਦੀ ਦਾਤ ਝੋਲੀ ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਪ੍ਰਾਤਾ ਇਸ ਪਾਵਨ ਅਸਥਾਨ ਤੇ ਜਾਂ ਆਪਣੇ ਆਪਣੇ ਪਰਿਵਾਰ ਵਿੱਚ ਬੈਠ ਕੇ ਸਰਵਣ ਕਰ ਰਹੇ ਹੋ, ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨ ਕਮਲਾਂ ਦਾ ਧਿਆਨ ਕਰਦਿਆਂ ਸ਼ਬਦ ਰੂਪੀ ਕਦਮਾਂ ਨੂੰ ਗਲ ਵੱਖਰੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਇੱਕ ਦਫਾ ਫਿਰ ਤੋਂ ਗੁਰੂ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਂਬੋਲ ਧਰਮ ਰੱਖਿਅਕ ਪ੍ਰਗਟ ਪਏ ਗੁਰੂ ਤੇਗ ਬਹਾਦੁਰ, ਸਗਲ ਸ੍ਰਿਸ਼ਟ ਪਏ ਟਾਪੀ ਚਾਦਰ, ਨੌਵੇਂ ਗੁਰੂ ਨਾਨਕ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਅੰਮ੍ਰਿਤ ਰਸਨਾ ਤੋਂ ਇਹ ਬੋਲ ਪ੍ਰਾਪਤ ਹੋਏ ਨੇ। ਸੋਰਠ ਰਾਗ ਵਿੱਚ ਮਹਾਰਾਜ ਜੀ ਦੇ ਇਹਨਾਂ ਸ਼ਬਦਾਂ ਦੀ ਜੋ ਲੜੀ ਹੈ, ਨੌਵੇਂ ਪਾਤਸ਼ਾਹ ਜੀ ਦੇ ਇਸ ਲੜੀ ਦੇ ਸ਼ਬਦਾਂ ਚੋਂ ਇਹ ਪਾਵਨ ਬਾਰਵਾਂ ਤੇ ਇੱਥੇ ਸਮਾਪਨਤਾ ਵਾਲਾ ਪਾਵਨ ਸ਼ਬਦ ਹੈ। ਇਸ ਤੋਂ ਅੱਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 634 ਨੰਬਰ ਅੰਗ ਤੇ ਫਿਰ ਸੋਰਠ ਰਾਗ ਮਹੱਲੇ ਪਹਿਲੇ ਦੀਆਂ ਅਸ਼ਟਪਦੀਆਂ ਤੇ ਚੌਤੁਕੇ ਸ਼ੁਰੂ ਹੁੰਦੇ ਹਨ। ਇਸ ਪਾਵਨ ਬਚਨ ਦੀ ਪ੍ਰਥਮ ਤੇ ਮਰਕਜ਼ੀ ਪੰਕਤੀ ਨੂੰ ਨਤਮਸਤਕ ਹੁੰਦਿਆਂ ਹੋਇਆਂ ਦੇਖੀਏ ਤਾਂ ਸਾਹਿਬ ਨੇ ਇਸ ਪਾਵਨ ਪੰਕਤੀ ਵਿੱਚ ਤਿੰਨ ਵਿਚਾਰ ਸਾਡੀ ਝੋਲੀ ਚ ਪਾਏ ਨੇ। ਬੜੀ ਇਕਾਗਰਤਾ ਨਾਲ ਸਰਵਣ ਕਰਨਾ ਤਾਂ ਕਿ ਵਿਚਾਰ ਦਾ ਮਰਕਜ਼ ਸਮਝ ਵਿੱਚ ਆ ਸਕੇ। ਪਹਿਲਾ ਵਿਚਾਰ ਹੈ, ਮੇਰੇ ਮਿੱਤਰ, ਮੇਰੇ ਪ੍ਰੀਤਮ, ਮੇਰੇ ਪਿਆਰੇ ਸੱਜਣ, ਇਸ ਗੱਲ ਨੂੰ ਚੰਗੀ ਤਰ੍ਹਾਂ ਆਪਣੇ ਮਨ ਵਿੱਚ ਸਮਝ ਲੈ, ਪੱਕਾ ਕਰ ਲੈ। ਪਹਿਲਾ ਵਿਚਾਰ ਇਹ ਹੈ, ਗੁਰੂ ਦੇ ਬੋਲਾਂ ਨੂੰ, ਮੁਰਸ਼ਦ ਦੇ ਬੋਲਾਂ ਨੂੰ ਪੂਰਨ ਵਿਸ਼ਵਾਸ ਨਾਲ ਪ੍ਰਵਾਨ ਕਰ ਲੈਣਾ। ਤੇ ਦੂਸਰਾ ਵਿਚਾਰ ਹੈ, ਮਹਾਰਾਜ ਕਹਿੰਦੇ ਨੇ ਸਾਰਾ ਸੰਸਾਰ ਬਸ ਆਪਣੇ ਸੁੱਖ ਨਾਲ ਹੀ ਜੁੜਿਆ ਹੋਇਆ, ਸੁੱਖਾਂ ਵਿੱਚ ਹੀ ਬੱਝਿਆ ਹੋਇਆ, ਭਾਵ ਆਪਣੇ ਸਵਾਰਥ ਵਿੱਚ ਹੀ ਬੱਝਿਆ ਹੋਇਆ। ਤੇ ਤੀਸਰਾ ਵਿਚਾਰ ਹੈ, ਪਰਮਾਤਮਾ ਤੋਂ ਬਿਨਾਂ ਸੰਸਾਰ ਤੇ ਕੋਈ ਕਿਸੇ ਦਾ ਹੈ ਨਹੀਂ। ਇੱਥੇ ਸਾਨੂੰ ਥੋੜ੍ਹਾ ਜਿਹਾ ਮਨ ਨੂੰ ਹਰਟ ਹੋ ਸਕਦਾ ਹੈ, ਕਸ਼ਟ ਪਹੁੰਚ ਸਕਦਾ ਹੈ। ਜਿਤਨਾ ਜਿਤਨਾ ਸਾਡਾ ਸੰਸਾਰ ਨਾਲ ਜੁੜਾਵ ਹੋਵੇਗਾ, ਜਿੱਥੇ ਜਿੱਥੇ ਜਿਸ ਜਿਸ ਰਿਸ਼ਤੇ ਨਾਲ ਮੋਹ ਹੋਵੇਗਾ, ਔਰ ਜਿੰਨਾ ਜ਼ਿਆਦਾ ਹੋਵੇਗਾ ਉਨਾ ਇਹਨਾਂ ਬਚਨਾਂ ਦਾ ਕਸ਼ਟ ਵੀ ਸਾਨੂੰ ਜ਼ਿਆਦਾ ਪਹੁੰਚੇਗਾ। ਅਤੇ ਅਸੀਂ ਸੋਚਾਂਗੇ ਸ਼ਾਇਦ ਮਹਾਰਾਜ ਸਾਨੂੰ ਪਰਿਵਾਰ ਨਾਲੋਂ ਦੂਰ ਕਰ ਰਹੇ ਨੇ। ਦਰਅਸਲ ਐਸਾ ਨਹੀਂ ਹੈ, ਸਾਨੂੰ ਪਰਮਾਤਮਾ ਜੋ ਪਰਿਵਾਰ ਚ ਵਸ ਰਿਹਾ ਉਸ ਨਾਲ ਜੋੜਦੇ ਪਏ ਨੇ। ਅਸੀਂ ਰਿਸ਼ਤਿਆਂ ਨੂੰ ਦੇਖਿਆ, ਮਾਂ ਨੂੰ ਦੇਖਿਆ, ਪਿਤਾ ਨੂੰ ਦੇਖਿਆ। ਦਰਅਸਲ ਇਹ ਮਾਤਾ ਪਿਤਾ ਦੇ ਖੂਬਸੂਰਤ ਮਮਤਾ ਭਰੇ ਨੇਤਰਾਂ ਨੂੰ ਦੇਖਿਆ, ਮਸਤਕ ਨੂੰ ਦੇਖਿਆ, ਮੁਖੜੇ ਨੂੰ ਦੇਖਿਆ, ਉਹਨਾਂ ਦੇ ਆਕਾਰ ਨੂੰ, ਕੱਦ ਕਾਠ ਨੂੰ ਦੇਖਿਆ, ਉਹਨਾਂ ਦੀ ਸਰੀਰਕ ਅਵਸਥਾ ਨੂੰ ਦੇਖਿਆ। ਬਜ਼ੁਰਗ ਨੇ ਕਿ ਤਰੁਣਾ ਅਵਸਥਾ 'ਚ ਨੇ, ਉਸ ਮੁਖੜੇ ਵਿੱਚ ਜਿਸਨੇ ਉਸ ਮੁਖੜੇ ਨੂੰ ਖੂਬਸੂਰਤ ਬਣਾਇਆ, ਉਸ ਵਿੱਚ ਮਮਤਾ ਪਾਈ, ਉਸ ਪਰਮਾਤਮਾ ਨੂੰ ਅਸੀਂ ਨਹੀਂ ਦੇਖ ਸਕੇ। ਅਸੀਂ ਰਿਸ਼ਤਿਆਂ ਦੀ ਵੀ ਉਲੰਘਣਾ ਹੀ ਕੀਤੀ ਹੈ, ਉਹਨਾਂ ਦੇ ਸਨਮਾਨ ਦੀ ਵੀ ਉਲੰਘਣਾ ਕੀਤੀ। ਬੜੇ ਗਹਿਰੇ ਬੋਲ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗਤ ਦਿਖਾਇਆ। ਜਿਸ ਸਰੀਰ ਨੂੰ ਤੂੰ ਆਪਣਾ ਮਾਤਾ ਪਿਤਾ ਸਮਝ ਰਿਹਾ, ਦਰਅਸਲ ਇਸ ਸਰੀਰ ਦੇ ਪਰਦੇ ਵਿੱਚ ਉਹ ਮਾਤਾ ਪਿਤਾ ਆਪ ਵਸਿਆ ਹੋਇਆ, ਜਿਸ ਨੂੰ ਪਰਮਾਤਮਾ ਕਹਿੰਦੇ ਨੇ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਉਸਦਾ ਸੰਸਾਰ ਤੇ ਜੀਵਣਾ ਸਫਲ ਹੋ ਗਿਆ, ਜਿਸ ਨੂੰ ਮਾਂ ਵਿੱਚ ਬੈਠਾ ਹੋਇਆ, ਪਿਤਾ ਵਿੱਚ ਬੈਠਾ ਹੋਇਆ, ਸੰਬੰਧੀਆਂ ਭਰਾਵਾਂ ਭੈਣਾਂ ਵਿੱਚ ਬੈਠਾ ਹੋਇਆ, ਪਰਮਾਤਮਾ ਦੀ ਝਲਕ ਨਸੀਬ ਹੋਈ, ਦਿਖਾਈ ਪੈ ਗਿਆ। ਉਸਨੇ ਇਸ ਰਿਸ਼ਤਿਆਂ ਦੀ ਪਾਵਨਤਾ ਨੂੰ ਮਾਣਿਆ ਤੇ ਨਿਭਾਇਆ। ਬੜੀ ਦਫਾ ਹੁੰਦਾ ਪਿਤਾ ਦੇ ਜੇਬ ਚ ਪਿਆ ਹੋਇਆ ਧਨ ਤੇ ਦਿਖਾਈ ਪੈਂਦਾ, ਉਸਦੀ ਪ੍ਰਾਪਰਟੀ ਦਿਖਾਈ ਪੈਂਦੀ ਹੈ। ਜੇ ਮਾਤਾ ਪਿਤਾ ਦੇ ਵਿੱਚ ਬੈਠੇ ਹੋਏ ਪਰਮਾਤਮਾ ਨੂੰ ਦੇਖਣ ਵਿੱਚ ਮਨੁੱਖ ਸਫਲ ਰਹਿ ਜਾਏ ਤੇ ਫਿਰ ਇਸ ਤਰ੍ਹਾਂ ਦੇ ਲੋਕਾਂ ਨੂੰ ਮਾਤਾ ਪਿਤਾ ਦੇ ਚੰਦ ਪ੍ਰਾਪਰਟੀ ਵਾਸਤੇ, ਚੰਦ ਕੌਡੀਆਂ ਵਾਸਤੇ ਮਾਤਾ ਪਿਤਾ ਦਾ ਕਤਲ ਕਰਦੇ ਹੋਏ ਵੀ ਦੇਖਿਆ ਗਿਆ। ਆਏ ਦਿਨ ਅਖਬਾਰਾਂ ਭਰੀਆਂ ਹੁੰਦੀਆਂ ਹਨ। ਕਾਰਨ ਪਤਾ ਕੀ ਹੈ? ਕਾਰਨ ਇਹ ਹੈ, ਇਹਨਾਂ ਰਿਸ਼ਤਿਆਂ ਵਿੱਚ ਬੈਠਾ ਹੋਇਆ ਪਰਮਾਤਮਾ ਦਿਖਾਈ ਨਹੀਂ ਪੈਂਦਾ, ਜਿਸ ਨੇ ਮਾਤਾ ਪਿਤਾ ਦਾ ਰੂਪ ਬਣਾਇਆ। ਹੋਰ ਕਿਸ ਨੂੰ ਪਈ ਹੈ ਸਾਡਾ ਮਲ ਮੂਤਰ ਸਾਂਭਣ ਦੀ, ਸਾਨੂੰ ਪਰਵਰਿਸ਼ ਦੇਣ ਦੀ, ਸਾਡਾ ਪਰਵਦਗਾਰ ਬਣਨ ਦੀ? ਹੋਰ ਕੋਈ ਨਹੀਂ ਹੈ, ਕਰਤਾ ਪੁਰਖ ਆਪ ਹੀ ਹੈ। ਸਾਰੇ ਰਿਸ਼ਤਿਆਂ ਵਿੱਚ ਸਮਾਇਆ ਹੋਇਆ ਹੈ। ਮਹਾਰਾਜ ਕਹਿੰਦੇ ਨੇ, ਪਹਿਲੀ ਗੱਲ ਪੁਰਖਾ ਤੂੰ ਇਹ ਸਮਝ ਲੈ ਕਿ ਇਸ ਗੱਲ ਨੂੰ ਮਨ ਵਿੱਚ ਪੱਕਾ ਵਸਾ ਲੈ, ਗੁਰੂ ਦੇ ਬੋਲਾਂ ਨੂੰ ਜੋ ਗੁਰੂ ਕਹਿ ਰਿਹਾ। ਪ੍ਰੀਤਮ ਜਾਣ ਲਿਹੋ ਮਨ ਮਾਹੀ। ਜਿਨ੍ਹਾਂ ਨੇ ਇਸ ਗੱਲ ਨੂੰ ਪੱਕਾ ਨਹੀਂ ਕੀਤਾ, ਉਹ ਗੁਰੂ ਦੇ ਕੋਲ ਰਹਿ ਕੇ ਵੀ ਦੂਰ ਦਿਖਾਈ ਪਏ ਨੇ। ਦੂਰ ਕਿਉਂ ਜਾਈਏ? ਘਰ ਦੀ ਗੱਲ ਕਰੀਏ ਤੇ ਬਾਬਾ ਪ੍ਰਿਥੀ ਚੰਦ, ਕਈ ਦਫਾ ਇਹ ਵਿਚਾਰ ਮਨ ਚ ਆਇਆ, ਬੜਾ ਸੁਭਾਗ, ਜਨਮ ਤੋਂ ਲੈ ਕੇ ਆਖਰੀ ਸਾਹ ਤੱਕ ਕੋਈ 60 ਸਾਲ ਬਾਬਾ ਪ੍ਰਿਥੀ ਚੰਦ ਸਰੀਰ ਵਿੱਚ ਰਹੇ ਤੇ ਪਹਿਲਾਂ ਉਹਨਾਂ ਦੀਆਂ ਅੱਖਾਂ ਖੁੱਲੀਆਂ ਗੁਰੂ ਅਮਰਦਾਸ ਦੀ ਗੋਦ ਵਿੱਚ। ਉਹ ਗੁਰਤਾ ਗੱਦੀ ਤੇ ਬਿਰਾਜਮਾਨ ਨੇ। ਕੋਈ 16 ਸਾਲ ਬਾਲ ਅਵਸਥਾ ਦੇ ਤਰੁਣਾ ਅਵਸਥਾ ਤੱਕ ਬਾਬਾ ਪ੍ਰਿਥੀ ਚੰਦ ਗੁਰੂ ਅਮਰਦਾਸ ਮਹਾਰਾਜ ਦੇ ਨਾਲ ਰਹੇ। ਇਸ ਤੋਂ ਵੱਡਾ ਸੁਭਾਗ ਹੋਰ ਕੀ ਹੋ ਸਕਦਾ ਕਿ ਆਪਣਾ ਨਾਨਾ ਹੋਵੇ ਤੇ ਆਪਣਾ ਨਾਨਾ ਹੀ ਗੁਰੂ ਪਦਵੀ ਤੇ ਬਿਰਾਜਮਾਨ ਹੋਵੇ, ਗੁਰੂ ਜੋਤ ਉਸ ਵਿੱਚ ਹੋਵੇ। ਬੜੀ ਬੜੀ ਦੂਰੋਂ ਲੋਕ ਆਏ, ਗੁਰੂ ਅਮਰਦਾਸ ਮਹਾਰਾਜ ਤੋਂ ਵਰੋਸਾਏ ਗਏ ਭਾਈ ਬੱਲੂ ਜੈਸੇ ਲੋਕ, ਪਰਮਹੰਸ ਭਾਈ ਪਾਰੋ ਜੈਸੇ ਹਿਰਦੇ ਤੇ ਹੋਰ ਬਥੇਰੇ ਗੁਰਸਿੱਖ ਜੋ ਸਤਿਗੁਰੂ ਜੀ ਤੋਂ ਨਿਵਾਜੇ ਗਏ, ਵਰੋਸਾਏ ਗਏ, ਜਿਨ੍ਹਾਂ ਨੇ ਉਸ ਆਤਮ ਆਨੰਦ ਦਾ ਅਨੁਭਵ ਕੀਤਾ। ਪਰ ਬਾਬਾ ਪ੍ਰਿਥੀ ਚੰਦ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਬਰਕਤ ਲੈਣ ਤੋਂ ਵਾਂਝੇ ਰਹਿ ਗਏ। ਉਹ ਸੁਣਦੇ ਰਹੇ, ਲਾਗੇ ਲਾਗੇ ਵਿਚਰਦੇ ਰਹੇ, ਪਰ ਮਨ ਵਿੱਚ ਪੱਕਾ ਨਾ ਕਰ ਸਕੇ ਕਿ ਜੋ ਗੁਰੂ ਅਮਰਦਾਸ ਫੁਰਮਾਨ ਕਰ ਰਹੇ ਨੇ ਉਹ ਸਹੀ ਹੈਗਾ ਹੈ। ਫਿਰ ਜਦ 95 ਸਾਲ ਦੀ ਅਵਸਥਾ ਗੁਰੂ ਅਮਰਦਾਸ ਮਹਾਰਾਜ ਜੀ ਦੀ ਹੋਈ, ਉਹਨਾਂ ਨੇ ਮਨ ਬਣਾ ਲਿਆ ਕਿ ਜਿਹੜੀ ਬਾਕੀ ਦੀ 7 ਸਾਲ ਜ਼ਿੰਦਗੀ ਦਾ ਸਮਾਂ ਹੈ ਉਹ ਅਸੀਂ ਹੁਣ ਉਹਨਾਂ ਨੂੰ ਦੇ ਕੇ ਅਤੇ ਆਪਣੇ ਸਿੰਘਾਸਣ 'ਤੇ ਬਿਠਾ ਕੇ ਰੁਖਸਤ ਹੋਣਾ। ਜਿਨ੍ਹਾਂ ਦੇ ਘਰ ਤੁਸੀਂ ਬੈਠੇ ਹੋਏ ਹੋ, ਭਾਈ ਜੇਠਾ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਇੱਕ ਵਾਰੀ ਸਾਰੇ ਮਹਾਰਾਜ ਦੇ ਚਰਨਾਂ ਦਾ ਸਪਰਸ਼ ਕਰਦਿਆਂ ਹੋਇਆਂ ਆਖੋ, ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਜਿਹੜਾ ਸਤਿਗੁਰੂ ਗੁਰੂ ਰਾਮਦਾਸ ਜੀ ਨੂੰ ਧੰਨ ਧੰਨ ਕਹਿੰਦਾ ਹੈ ਨਾ, ਉਸ ਨੂੰ ਇੱਕ ਬੜਾ ਵੱਡਾ ਸੁਭਾਗ ਮਿਲਦਾ ਕਿ ਜਦ ਉਹ ਸੰਸਾਰ ਤੋਂ ਰੁਖਸਤ ਹੁੰਦਾ। ਆਪਾਂ ਸਭ ਨੇ ਜਾਣਾ, ਸਭ ਗਏ ਨੇ ਹੁਣ ਤੱਕ, ਸੰਸਾਰ 'ਤੇ ਰਹਿਣ ਵਾਸਤੇ ਕੋਈ ਵੀ ਨਹੀਂ ਆਇਆ। ਪਰ ਜਦੋਂ ਉਹ ਮਨੁੱਖ ਜਿਹੜਾ ਗੁਰੂ ਰਾਮਦਾਸ ਜੀ ਨੂੰ ਧੰਨ ਧੰਨ ਕਹਿੰਦਾ, ਉਸ ਦਾ ਵਕਤ ਆਖੀਰ ਆਉਂਦਾ, ਸੰਸਾਰ ਤੋਂ ਰੁਖਸਤ ਹੋਣ ਲੱਗਦਾ, ਤਾਂ ਸਾਹਿਬ ਫੁਰਮਾਨ ਕਰਦੇ ਨੇ, ਕਹਿੰਦੇ ਨੇ ਉਹਨਾਂ ਨੂੰ ਜਮ ਲੈਣ ਵਾਸਤੇ ਨਹੀਂ ਆਉਂਦਾ, ਉਹਨਾਂ ਨੂੰ ਗੁਰੂ ਰਾਮਦਾਸ ਮਹਾਰਾਜ ਲੈਣ ਵਾਸਤੇ ਆਉਂਦੇ ਨੇ। ਜਿੰਨੀ ਤੁਦਨੋ ਧੰਨ ਕਹਿਆ ਤਿੰਨ ਜਮ ਨੇੜ ਨਾ ਆਇਆ। ਇਸ ਲਈ ਇੱਕ ਦਫ਼ਾ ਸਾਰੇ ਆਪਣੀ ਰਸਨਾ ਅਤੇ ਮਹਾਰਾਜ ਜੀ ਦੀਆਂ ਅੰਮ੍ਰਿਤ ਤਰੰਗਾਂ, ਉਹਨਾਂ ਦੇ ਸ਼ੁਭ ਨਾਮ ਨੂੰ ਮਹਿਸੂਸ ਕਰਦਿਆਂ ਹੋਇਆਂ ਗੱਜ ਕੇ ਆਖੋ, ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਜਿਨ੍ਹਾਂ ਬਾਰੇ ਭੱਟ ਜਨ ਕਹਿੰਦੇ ਨੇ, ਸਾਡੀ ਕੋਈ ਅਰਦਾਸ ਹੈ ਨਾ, ਪੁੱਤਰਾਂ ਦੀ ਮੰਗ ਕਰਦੇ ਹਾਂ, ਨਾ ਧਨ ਦੀ ਮੰਗ ਕਰਦੇ ਹਾਂ, ਨਾ ਗਿਆਨ ਦੀ ਮੰਗ ਕਰਦੇ ਹਾਂ। ਮਹਾਰਾਜ ਨਾ ਬਹੁਤ ਲੰਮੇਰੀ ਉਮਰ ਦੀ ਮੰਗ ਕਰਦੇ ਹਾਂ, ਬਸ ਇੱਕੋ ਹੀ ਪ੍ਰਾਰਥਨਾ ਹੈ, ਗੁਰੂ ਰਾਮਦਾਸ ਰੱਖ ਹੋ ਸਰਣਾਈ, ਸਾਨੂੰ ਤੁਹਾਡੀ ਚਰਨ ਸਰਣ ਨਸੀਬ ਹੋਵੇ, ਸਾਨੂੰ ਤੁਹਾਡੇ ਚਰਨਾਂ ਵਿੱਚ ਸੰਸਾਰ 'ਤੇ ਰਹਿੰਦਿਆਂ ਵੀ ਅਤੇ ਸੰਸਾਰ ਤੋਂ ਜਾਣ ਤੋਂ ਬਾਅਦ ਵੀ ਤੂੰ ਸਾਡੇ ਚਰਨਾਂ ਵਿੱਚ ਨਿਵਾਸ ਮਿਲਿਆ ਰਹੇ, ਸ਼ਰਨ ਮਿਲੀ ਰਹੇ। 7 ਸਾਲ ਗੁਰੂ ਜੋਤ 4th ਜਾਮੇ 'ਚ ਵਰਤਦੀ ਰਹੀ ਅਤੇ ਬਾਬਾ ਪ੍ਰਿਥੀ ਚੰਦ ਗੁਰੂ ਬਚਨਾਂ ਨੂੰ ਵੈਲਿਊ ਨਾ ਦੇ ਸਕੇ, ਕੀਮਤ ਨਾ ਸਮਝ ਸਕੇ, ਮਹੱਤਵ ਨਾ ਸਮਝ ਸਕੇ, ਸਗੋਂ ਮਹਾਰਾਜ ਦੇ ਬਚਨਾਂ ਦਾ ਵਿਰੋਧ ਕਰਦੇ ਰਹੇ। ਮਹਾਰਾਜ ਜੀ ਦੇ ਅੰਮ੍ਰਿਤ ਬਚਨਾਂ ਦੀ ਉਹਨਾਂ ਨੇ ਜੋ ਬਖਸ਼ਿਸ਼ ਪ੍ਰਾਪਤ ਕਰਨੀ ਸੀ ਉਹ ਨਾ ਕਰ ਸਕੇ ਅਤੇ ਸਗੋਂ ਕੌੜੇ ਬੋਲ ਆਖਦੇ ਰਹੇ। ਇੱਕ ਦਿਨ ਸਤਿਗੁਰੂ ਜੀ ਨੂੰ ਕਹਿਣਾ ਹੀ ਪੈ ਗਿਆ, ਕਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ, ਤਿੰਨ ਸਿਓ ਝਗਰਤ ਪਾਪ। ਜਿਨ੍ਹਾਂ ਨੇ ਜਨਮ ਦਿੱਤਾ ਹੋਵੇ, ਵਡੀਰੇ ਵੱਡੇ ਕੀਤਾ ਹੋਵੇ, ਪਾਲਿਆ ਹੋਵੇ, ਪ੍ਰੀਤੀ ਚੰਦਾ ਉਹਨਾਂ ਦਾ ਵਿਰੋਧ ਕਰਨਾ ਬਹੁਤ ਵੱਡਾ ਪਾਪ ਹੁੰਦਾ ਹੈ, ਪਰ ਨਹੀਂ ਗੁਰੂ ਬਚਨਾਂ ਨੂੰ ਵੈਲਿਊ ਦੇ ਸਕੇ। ਫਿਰ ਉਹਨਾਂ ਦੇ ਸਕੇ ਭਰਾਤਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਜਵਾਂ ਜਾਮਾ ਆਇਆ। ਮੈਂ ਸੋਚਦਾ ਕਿਤਨਾ ਸੁਭਾਗ ਸਮਾਂ ਸੀ, ਕਿਤਨੀ ਅਪਰਚੁਨਿਟੀ ਸੀ, ਕਿਤਨਾ ਮੌਕਾ ਸੀ ਕਿ ਉਹਨਾਂ ਦੇ ਨਾਨਾ ਹਜ਼ੂਰ ਗੁਰਤਾ ਗੱਦੀ 'ਤੇ ਬਿਰਾਜਮਾਨ, ਉਹਨਾਂ ਦੇ ਪਿਤਾ ਹਜ਼ੂਰ ਗੁਰੂ ਰਾਮਦਾਸ ਗੁਰਤਾ ਗੱਦੀ 'ਤੇ ਬਿਰਾਜਮਾਨ, ਉਹਨਾਂ ਦੇ ਭਰਾਤਾ ਗੁਰੂ ਅਰਜਨ ਦੇਵ ਮਹਾਰਾਜ, ਪਨ ਮਥੁਰਾ ਕਸ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ, ਨਹੀਂ ਲਾਭ ਲੈ ਸਕੇ, ਬਚਨਾਂ ਨੂੰ ਵੈਲਿਊ ਨਹੀਂ ਦੇ ਸਕੇ ਸਾਧ ਸੰਗਤ। ਅਤੇ ਫਿਰ ਉਹਨਾਂ ਦੇ ਭਤੀਜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਇੰਨੀ ਵੱਡੀ ਅਪਰਚੁਨਿਟੀ ਹੋਵੇ, ਨਾਨਾ ਗੁਰੂ ਪਿਤਾ ਗੁਰੂ ਭਰਾਤਾ, ਗੁਰੂ ਅਤੇ ਭਤੀਜਾ ਪੁੱਤਰ ਕਹਿ ਲਓ, ਭਤੀਜੇ ਵਿੱਚ ਅਤੇ ਪੁੱਤਰ ਵਿੱਚ ਕੀ ਫਰਕ ਹੁੰਦਾ ਹੈ, ਪਰ ਉਹਨਾਂ ਬਚਨਾਂ ਨੂੰ ਸਮਝ ਨਹੀਂ ਸਕੇ। ਅੱਜ ਵੀ ਤੁਹਾਨੂੰ ਬਹੁਤ ਮਿਲ ਜਾਣਗੇ ਜਿਹੜੇ ਗੁਰੂ ਪੰਥ ਦੀ ਗੱਲ ਨੂੰ ਨਹੀਂ ਸਮਝ ਪਾ ਰਹੇ। ਭਾਵੇਂ ਗੁਰੂ ਗ੍ਰੰਥ ਹੈ ਅਤੇ ਭਾਵੇਂ ਗੁਰੂ ਪੰਥ ਹੈ, ਜਿੰਨਾ ਚਿਰ ਇਸ ਵਡਿਆਈ ਨੂੰ, ਮਹੱਤਵ ਨੂੰ ਨਹੀਂ ਸਮਝ ਸਕਾਂਗੇ, ਉਤਨੀ ਦੇਰ ਵੱਡੀਆਂ ਅਪਰਚੁਨਿਟੀਆਂ ਸਾਡੇ ਹੱਥੋਂ ਜਾਂਦੀਆਂ ਰਹਿਣਗੀਆਂ ਅਤੇ ਅਸੀਂ ਆਪਣੇ ਜੀਵਨ ਵਿੱਚ ਦੁੱਖ ਭੋਗਾਂਗੇ। ਵਿਛੋੜਾ ਸੁਣੇ ਦੁੱਖ ਵਿਣ ਡਿੱਠੇ ਮਰਿਓਂਦ, ਇਹ ਸਾਡੀ ਹਾਲਤ ਬਣੀ ਰਹੇਗੀ। ਖੈਰ, ਮਹਾਰਾਜ ਜੀ ਦਾ ਫੁਰਮਾਨ, ਪ੍ਰੀਤਮ ਜਾਣ ਲਿਓ ਮਨ ਮਾਹੀ, ਸਮਝ ਲਓ ਇਸ ਗੱਲ ਨੂੰ, ਆਪਣੇ ਸੁਖ ਸਿਓ ਹੀ ਜੱਗ ਫਾਂਦਿਓ। ਸਾਰਾ ਸੰਸਾਰ ਜਿਹੜਾ ਬੱਝਿਆ ਹੋਇਆ ਤੁਹਾਡੇ ਨਾਲ, ਪੁਰਖਾ ਕਦੇ ਐਸਾ ਨਾ ਸੋਚੀ ਬਈ ਸ਼ਾਇਦ ਮੈਨੂੰ ਬੜੀ ਮਮਤਾ ਕਰਦਾ, ਮੈਨੂੰ ਬੜਾ ਸਨੇਹ ਕਰਦਾ ਤਾਂ ਮੇਰੇ ਨਾਲ ਬੱਝਿਆ ਹੋਇਆ। ਨਹੀਂ, ਅਸਲੀਅਤ ਇਹ ਹੈ, ਇਹਦਾ ਆਪਣਾ ਕੋਈ ਸਵਾਰਥ ਹੈ, ਆਪਣਾ ਕੋਈ ਸਵਾਉ ਹੈ। ਇਹ ਬਚਨ ਵੀ ਮਹਾਰਾਜ ਬਾਣੀ 'ਚ ਕਹਿੰਦੇ ਨੇ, ਬੜੇ ਖੁੱਲ੍ਹੇ ਬਚਨ ਆਖੇ ਸਤਿਗੁਰੂ ਜੀ। ਇਸੇ ਹੀ ਪਾਵਨ ਲੜੀ ਦਾ ਜੋ ਇੱਕ ਦਰਜਨ ਮਹਾਰਾਜ ਦੇ ਬਚਨ ਨੇ, 12 ਸ਼ਬਦ ਨੇ ਇਸ ਲੜੀ ਵਿੱਚ, ਇਸ ਦੇ 9ਵੇਂ ਬਚਨ ਨੂੰ ਦੇਖੀਏ ਤੇ ਮਹਾਰਾਜ ਫੁਰਮਾਨ ਕਰਦੇ ਨੇ, ਕਹਿੰਦੇ ਨੇ, ਪੁਰਖਾ ਦਾਰਾ ਮੀਤ ਪੂਤ ਸੰਬੰਧੀ, ਇਸਤਰੀ ਤੇਰੇ ਮਿੱਤਰਾਂ ਦੀ ਦੁਨੀਆਂ ਵਿੱਚ ਰਹਿਣ ਵਾਲੇ, ਇਕੱਲੀ ਇਸਤਰੀ ਦਾ ਹੀ ਭਾਵਨਾ ਲੈਣਾ, ਪਤੀ ਦਾ ਵੀ ਨਾਲ ਹੀ ਲੈ ਲੈਣਾ, ਦੋਵਾਂ ਦਾ ਰਿਸ਼ਤਾ ਇੱਕੋ ਜਿਹਾ। ਦਾਰਾ ਮੀਤ ਪੂਤ ਸੰਬੰਧੀ ਸਗਲੇ ਧਨ ਸਿਉਂ ਲੱਗ ਕੇ, ਇਹ ਸਗਲੇ ਸਾਰੇ ਅਤੇ ਤੇਰੀਆਂ ਮਿਲੀਆਂ ਹੋਈਆਂ, ਤੇਰੇ ਕੋਲੋਂ ਪ੍ਰਾਪਤ ਹੋ ਰਹੀਆਂ ਸਹੂਲਤਾਂ ਨਾਲ ਜੁੜੇ ਹੋਏ, ਤੇਰੇ ਨਾਲ ਨਹੀਂ ਜੁੜੇ ਹੋਏ। ਔਰ ਬੇਵਸੀ ਵੀ ਹੈ, ਕੋਈ ਜੁੜ ਵੀ ਨਹੀਂ ਸਕਦਾ, ਕਿਵੇਂ ਜੁੜੇ? ਜਿਹੜੇ ਜੁੜੇ ਹੋਏ ਦਿਖਾਈ ਪੈ ਰਹੇ ਨੇ, ਇਹ ਵੀ ਦਰਅਸਲ ਸਾਰੇ ਵੱਖ ਵੱਖ ਨੇ। ਇੱਕ ਇਮਾਰਤ ਦੀ ਅਗਰ ਉਦਾਹਰਣ ਲਈਏ ਤਾਂ ਉਸ ਦੀਆਂ ਦੀਵਾਰਾਂ, ਉਸ ਦੇ ਪਿੱਲਰ, ਉਸ ਦੀਆਂ ਬੁਨਿਆਦਾਂ, ਦਰੋ ਦੀਵਾਰ, ਦਰਵਾਜ਼ੇ ਅਤੇ ਛੱਤ ਅਤੇ ਜ਼ਮੀਨ, ਇਹ ਫਰਸ਼ ਜੁੜਿਆ ਹੋਇਆ ਹੀ ਤਾਂ ਲੱਗਦਾ, ਇੱਕੋ ਹੀ ਲੱਗਦਾ ਹੈ, ਪਰ ਹੈ ਸਭ ਕੁਝ ਅਲੱਗ ਅਲੱਗ। ਬੁਨਿਆਦ ਹਿੱਲ ਜਾਂਦੀ ਹੈ, ਪਿੱਲਰ ਗਿਰ ਜਾਂਦੇ ਨੇ, ਬਹੁਤ ਮਜ਼ਬੂਤ ਸਲੈਬ ਲੈਂਟਰ ਪਏ ਹੋਏ, ਜਦ ਬਹੁਤ ਟੈਂਪਰੇਚਰ ਹੋ ਜਾਏ ਤੇ ਰੇਤ ਦਾ ਦਾਣਾ ਦਾਣਾ ਅਲੱਗ ਅਲੱਗ ਹੋ ਜਾਂਦਾ। ਅਲੱਗ ਅਲੱਗ ਨਹੀਂ ਹੁੰਦਾ, ਅਸਲ ਵਿੱਚ ਹੈਗਾ ਹੀ ਅਲੱਗ ਅਲੱਗ ਸੀ। ਕਿਸੇ ਐਡਹੈਸਿਵ ਨੇ, ਕਿਸੇ ਜੋੜਨ ਵਾਲੀ ਚੀਜ਼, ਸੀਮੈਂਟ ਆਦਿਕ ਨੇ ਜੋੜਿਆ ਹੋਇਆ ਸੀ, ਹੈ ਤੇ ਅਲੱਗ ਅਲੱਗ। ਬਿਲਕੁਲ ਸੰਸਾਰ ਹੂ ਬਹੂ ਇਸੇ ਤਰ੍ਹਾਂ ਦਾ, ਇੱਥੇ ਜਿਹੜੇ ਬਹੁਤ ਜੁੜੇ ਹੋਏ ਲੱਗਦੇ ਨੇ ਉਹਨਾਂ ਨੂੰ ਟੁੱਟਦਿਆਂ ਹੋਇਆਂ ਇੱਕ ਪਲ ਨਹੀਂ ਲੱਗਦਾ। ਮਹਾਰਾਜ ਜੀ ਦਾ ਇੱਕ ਹੋਰ ਬਚਨ ਮੈਂ ਆਪ ਜੀ ਦੇ ਨਜ਼ਰ ਕਰਾਂ। ਸਾਹਿਬ ਫੁਰਮਾਨ ਕਰਦੇ ਨੇ, ਜਿਤ ਦਿਨ ਉਨਕਾ ਸਵਾਉ ਹੋਏ ਨਾ ਆਵੇ। ਇਹ ਬਚਨ ਵੀ ਗੁਰੂ ਰਾਮਦਾਸ ਮਹਾਰਾਜ ਜੀ ਦਾ। ਪੁਰਖ ਜਿਸ ਦਿਨ ਉਹ ਅਖੌਤੀ ਜੁੜਿਆ ਹੋਇਆ ਲੋਕਾਂ ਦਾ ਤੇਰੇ ਕੋਲੋਂ ਸਵਾਰਥ ਪੂਰਾ ਨਾ ਹੋਇਆ, ਜਿਤ ਦਿਨ ਉਨਕਾ ਸਵਾਉ ਹੋਏ ਨਾ ਆਵੇ ਤਿਤ ਦਿਨ ਨੇੜੇ ਕੋਈ ਨਾ ਟੁਕਾਸਾ। ਮਜ਼ਾਲ ਹੈ ਤੈਨੂੰ ਕੋਈ ਪਾਣੀ ਵੀ ਪੁੱਛ ਜਾਏ, ਮਜ਼ਾਲ ਹੈ ਤੇਰੇ ਕੋਈ ਲਾਗੇ ਵੀ ਲੱਗ ਜਾਏ, ਮਜ਼ਾਲ ਹੈ ਤੇਰੇ ਹਾਲਾਤ ਤੇ ਕੋਈ ਦੋ ਸ਼ਬਦ ਵੀ ਸਾਂਝੇ ਕਰੇ। ਇਹ ਸੰਸਾਰ ਦੀ ਇੱਕ ਤਸਵੀਰ ਇਹ ਪੱਖ ਹੈਗਾ। ਇਸ ਲਈ ਮਹਾਰਾਜ ਕਹਿੰਦੇ ਨੇ ਇਹ ਮੇਰੇ ਮਿੱਤਰ, ਇਹ ਮੇਰੇ ਪ੍ਰੀਤਮ। ਪ੍ਰੀਤਮ ਸ਼ਬਦ ਹੈ ਸੰਸਕ੍ਰਿਤ ਦਾ, ਜਿਸ ਤੋਂ ਗੁਰਮੁਖੀ ਭਾਸ਼ਾ ਵਿੱਚ ਪ੍ਰੀਤਮ ਸ਼ਬਦ ਸਿੱਧਾ ਮਹਾਰਾਜ ਨੇ ਵਰਤਿਆ। ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁਖ ਸਿਓ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਇਹ ਕੱਲ ਹੀ ਹਲੇ ਸਾਹਿਬ ਬਾਬਾ ਅਜੀਤ ਸਿੰਘ ਜੀ, ਸਾਹਿਬ ਬਾਬਾ ਜੁਝਾਰ ਸਿੰਘ ਜੀ, ਸਾਹਿਬ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬ ਬਾਬਾ ਫਤਿਹ ਸਿੰਘ ਜੀ, ਚਾਰ ਸਾਹਿਬਜ਼ਾਦੇ, ਧੰਨ ਧੰਨ ਮਾਤ ਗੁਜਰੀ ਸਾਹਿਬਾ, ਉਸਕਾ ਸਭ ਕੁਛ ਥਾ ਗੁਜ਼ਰਾ, ਉਸਕਾ ਦਿਲ ਔਰ ਜਾਂ ਗੁਜ਼ਰੀ, ਗੁਜ਼ਰ ਸਕਤਾ ਨਹੀਂ ਕੋਈ ਜਹਾਂ ਸੇ ਗੁਜ਼ਰੀ ਮਾਂ ਗੁਜ਼ਰੀ। ਉਸ ਮਹਾਨ ਵੀਰਾਂਗਨਾ ਧੰਨ ਧੰਨ ਮਾਤ ਗੁਜਰੀ ਸਾਹਿਬਾ ਜੀ ਦਾ ਸ਼ਹੀਦੀ ਦਿਹਾੜਾ ਸਾਰੀ ਕੌਮ ਨੇ ਮਨਾਇਆ ਹੈ। ਇਸ ਤਰ੍ਹਾਂ ਪੰਜਾਬ ਦੀਆਂ ਸਾਰੀਆਂ ਵੱਡੀਆਂ ਵੱਡੇ ਸ਼ਾਹ ਮਾਰਗ, ਵੱਡੇ ਸੜਕਾਂ, ਛੋਟੀਆਂ ਸੜਕਾਂ, ਰਾਜਮਾਰਗ ਅਤੇ ਹੋਰ ਉਹ ਸਾਰੇ ਫਤਿਹਗੜ੍ਹ ਸਾਹਿਬ ਵੱਲ ਨੂੰ ਹੀ ਜਾ ਰਹੇ ਸਨ। ਤਿਲ ਮਾਰਿਆ ਹੋਇਆ ਜ਼ਮੀਨ 'ਤੇ ਨਹੀਂ ਗਿਰ ਰਿਹਾ ਸੀ। ਇਤਨੀ ਸ਼ਰਧਾ, ਇਤਨਾ ਪ੍ਰੇਮ ਔਰ ਇਤਨਾ ਸਮਰਪਣ। ਇਹ ਮੌਸਮ ਇਤਨਾ ਸਰਦ ਹੋਣ ਦੇ ਬਾਵਜੂਦ ਗੁਰਸਿੱਖ ਵਹੀਰਾਂ ਘੱਤ ਕੇ ਪਹੁੰਚੇ ਹੋਏ ਸਨ। ਕਈਆਂ ਨੇ ਆਪਣੀ ਸਿਹਤ ਦੀ ਪਰਵਾਹ ਨਹੀਂ ਕੀਤੀ, ਸਰਦ ਮੌਸਮ ਦੀ ਪਰਵਾਹ ਨਹੀਂ ਕੀਤੀ ਅਤੇ ਸਜਦਾ ਕਰਨ ਪਹੁੰਚੇ ਬਾਬਾ ਫਤਿਹ ਸਿੰਘ ਜੀ ਦੇ ਚਰਨਾਂ 'ਤੇ, ਬਾਬਾ ਜ਼ੋਰਾਵਰ ਸਿੰਘ ਜੀ ਦੇ ਚਰਨਾਂ 'ਤੇ, ਬਾਬਾ ਜੁਝਾਰ ਸਿੰਘ, ਬਾਬਾ ਅਜੀਤ ਸਿੰਘ ਜੀ ਦੇ ਚਰਨਾਂ 'ਤੇ ਸਜਦਾ ਕਰਕੇ ਪਹੁੰਚੇ, ਸਜਦਾ ਕਰਨ ਵਾਸਤੇ ਪਹੁੰਚੇ। ਜਗ੍ਹਾ ਜਗ੍ਹਾ ਲੰਗਰ ਲੱਗੇ ਹੋਏ ਸਨ। ਸਾਧ ਸੰਗਤ ਸ਼ਹੀਦ ਹੋਰ ਵੀ ਕੌਮਾਂ 'ਚ ਹੋਏ ਨੇ, ਹੋਰ ਵੀ ਦੇਸ਼ਾਂ ਵਿੱਚ ਹੋਏ ਨੇ, ਪਰ ਦੁਨੀਆਂ 'ਤੇ ਇਹਨਾਂ ਸ਼ਹੀਦਾਂ ਦਾ ਸਨਮਾਨ ਵੀ ਬਹੁਤ ਹੈ, ਪਰ ਜੋ ਸਨਮਾਨ ਗੁਰੂ ਪਾਤਸ਼ਾਹ ਦੇ ਚਾਰ ਸਾਹਿਬਜ਼ਾਦਿਆਂ ਦਾ ਹੈ ਉਹ ਕਿਸੇ ਕੌਮ ਨੇ ਆਪਣੀ ਸ਼ਹੀਦ ਦਾ ਸਨਮਾਨ ਨਹੀਂ ਕੀਤਾ ਅੱਜ ਤੱਕ। ਸਭ ਤੋਂ ਵੱਡਾ ਸਨਮਾਨ ਅਗਰ ਕਿਸੇ ਸ਼ਹੀਦ ਦਾ ਹੈ ਤਾਂ ਉਹ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਧੰਨ ਬਾਬਾ ਫਤਿਹ ਸਿੰਘ ਜੀ। ਥੋੜਾ ਜੈਕਾਰਾ ਸਾਰੇ ਮਿਲ ਕੇ ਗੱਜ ਕੇ ਬੁਲਾਓ ਤੇ ਹੋਰ ਵੀ ਆਨੰਦ ਬਣ ਜਾਏ। ਕਾਰਨ ਕੀ ਹੈ? ਉਹਨਾਂ ਨੇ ਆਪਣਾ ਜੀਵਨ ਗੁਰੂ ਚਰਨਾਂ ਤੋਂ ਸਦਕੇ ਕਰ ਦਿੱਤਾ। ਇੱਕ ਸੰਸਾਰ ਦਾ ਰਿਸ਼ਤਾ ਇੱਥੇ ਕੋਈ ਕਿਸੇ ਦਾ ਨਹੀਂ ਹੈ, ਇੱਕ ਗੁਰੂ ਦੇ ਪਿਆਰ ਦਾ ਰਿਸ਼ਤਾ ਹੈ। ਇੱਕ ਸੰਸਾਰ ਦਾ ਰਿਸ਼ਤਾ ਜਿੱਥੇ ਸਭ ਕੁਝ ਅਗਲੇ ਕੋਲੋਂ ਖੋਣ ਨੂੰ ਮਨ ਕਰਦਾ ਹੈ, ਇੱਕ ਗੁਰੂ ਦੇ ਪਿਆਰ ਦਾ ਰਿਸ਼ਤਾ ਜਿੱਥੇ ਸਭ ਕੁਝ ਸਦਕੇ ਕਰਨ ਨੂੰ ਜੀ ਕਰਦਾ ਹੈ। ਭਾਈ ਮਤੀ ਦਾਸ, ਭਾਈ ਸਤੀ ਦਾਸ ਦੋਵੇਂ ਸੱਕੇ ਭਰਾ ਨੇ। ਮਹਾਰਾਜ ਜੀ ਦੇ ਚਰਨਾਂ ਵਿੱਚ ਪ੍ਰੇਮ ਭੇਟਾ ਕਰਦਿਆਂ ਹੋਇਆਂ, ਸਮਰਪਣ ਕਰਦਿਆਂ ਹੋਇਆਂ, ਇੱਕ ਨੇ ਆਰਾ ਪ੍ਰਵਾਨ ਕੀਤਾ, ਇੱਕ ਨੇ ਰੂਹ ਵਿੱਚ ਤੇਲ ਵਿੱਚ ਭਿਉਂ ਕੇ ਰੂਹ ਉਹਨਾਂ ਦੇ ਸਰੀਰ 'ਤੇ ਬੰਨਿਆ ਗਿਆ ਅਤੇ ਉਸ ਵਿੱਚ ਅੱਗ ਦੀਆਂ ਲਪਟਾਂ ਗਿਆਰ ਪ੍ਰਵਾਨ ਕੀਤੇ, ਇੱਕ ਨੇ ਦੇਗ ਦਾ ਉਬਾਲਾ ਪ੍ਰਵਾਨ ਕੀਤਾ। ਸਾਧ ਸੰਗਤ, ਜੇ ਗੁਰੂ ਨਾਨਕ ਵਰਗਾ ਗੁਰੂ ਕਿਧਰੇ ਨਹੀਂ ਹੈ ਤੇ ਗੁਰੂ ਨਾਨਕ ਦੇ ਸਿੱਖਾਂ ਵਰਗਾ ਸਨਮਾਨ ਵੀ ਕਿਧਰੇ ਨਹੀਂ। ਸਨਮਾਨ ਵੀ ਸਿੱਖਾਂ ਨੇ ਮਹਾਰਾਜ ਦਾ ਕੀਤਾ, ਐਸੀ ਗੱਲ ਨਹੀਂ। ਉਸ ਮਹਾਨ ਸਿੱਖ ਨੂੰ ਦੇਖੀਏ, ਐਸੇ ਹੀ ਅਸਥਾਨ ਤੇ ਭਾਈ ਮਨੀ ਸਿੰਘ ਪ੍ਰਮੁੱਖ ਗ੍ਰੰਥੀ ਵਜੋਂ ਸੇਵਾ ਕਰਦੇ ਸਨ। ਬੜੀ ਵੱਡੀ ਪਦਵੀ ਹੈ ਸ੍ਰੀ ਦਰਬਾਰ ਸਾਹਿਬ ਜੀ ਦੇ ਸਿੰਘ ਸਾਹਿਬ ਦੀ ਪਦਵੀ, ਛੋਟੀ ਨਹੀਂ ਹੈਗੀ, ਬਹੁਤ ਵੱਡੀ ਹੈ। ਬਾਬਾ ਬੁੱਢਾ ਸਾਹਿਬ ਜੀ ਵਰਾ ਵਾਲਾ ਸਨਮਾਨ ਹੈ। ਇਸੇ ਸਨਮਾਨ ਪ੍ਰਾਪਤੀ ਦੌਰਾਨ ਗੁਰੂ ਪੰਥ ਦੀ ਹਿਫਾਜ਼ਤ ਲਈ ਅਤੇ ਗੁਰੂ ਪੰਥ ਦੇ ਪਿਆਰ ਸਤਿਕਾਰ ਤੋਂ ਸਦਕੇ ਹੁੰਦਿਆਂ ਹੋਇਆਂ ਭਾਈ ਮਨੀ ਸਿੰਘ ਜੀ ਨੇ ਆਪਣਾ ਬੰਦ ਕਟਵਾਉਣਾ ਪ੍ਰਵਾਨ ਕੀਤਾ ਹੈ, ਪਰ ਪੰਥ ਦੀ ਹਾਨੀ ਨਹੀਂ ਪ੍ਰਵਾਨ ਕੀਤੀ। ਅੱਜ ਇਹਨਾਂ ਨੂੰ ਦੇਖੀਏ, ਜਿਹੜੇ ਪੰਥ ਮਰ ਜਾਏ, ਮੁੱਕ ਜਾਏ, ਖਤਮ ਹੋ ਜਾਏ, ਪਰ ਸਾਨੂੰ ਆਪਣੀਆਂ ਗੱਦੀਆਂ ਚਾਹੀਦੀਆਂ ਨੇ, ਸਾਨੂੰ ਆਪਣੀ ਹੋਂਦ ਹਸਤੀ ਚਾਹੀਦੀ ਹੈ। ਅਸੀਂ ਕੀ ਲੈਣਾ ਪੰਥ ਕੋਲੋਂ? ਕਾਰਨ ਇਹ, ਅਸੀਂ ਸੰਸਾਰ ਦੇ ਸਵਾਰਥ ਨਾਲ ਜੁੜੇ ਹੋਏ ਹਾਂ। ਜਦੋਂ ਤੱਕ ਪੰਥ ਕੋਲੋਂ ਸਾਡੇ ਮਸਲੇ ਹੱਲ ਹੋਣ, ਅਸੀਂ ਉਦੋਂ ਤੱਕ ਝੰਡਾ ਚੁੱਕ ਕੇ ਚੱਲਦੇ ਹਾਂ, ਪਰ ਥੋੜ੍ਹਾ ਜਿਹਾ ਸਮਾਂ ਵਿਪਰੀਤ ਹੋ ਜਾਏ ਫਿਰ ਕਿੱਥੇ ਦਿਖਾਈ ਪੈਂਦੀ, ਫਿਰ ਵਖਰੇਵੇਂ ਖੜੇ ਹੋ ਜਾਂਦੇ ਨੇ, ਫਿਰ ਅਕਾਰਨ ਵਿਰੋਧ ਖੜਾ ਹੋ ਜਾਂਦਾ। ਉਹ ਸਮਾਂ ਦੇਖੀਏ, ਉਹਨਾਂ ਸਿੱਖਾਂ ਨੂੰ ਦੇਖੀਏ ਜਿਨ੍ਹਾਂ ਨੇ ਆਪਣੇ ਸੀਸ ਭੇਟਾ ਕਰਕੇ ਆ ਸਾਡੀ ਪੰਥਕ ਜਮਾਤ ਤਿਆਰ ਕੀਤੀ ਸੀ। ਮਹੰਤਾਂ ਕੋਲੋਂ ਜਿਨ੍ਹਾਂ ਦਾ ਜੀਵਨ ਦੁਰਾਚਾਰ ਨਾਲ ਭਰਿਆ ਹੋਇਆ ਸੀ, ਨਨਕਾਣਾ ਸਾਹਿਬ ਆਦਿ, ਉਹਨਾਂ ਕੋਲੋਂ ਗੁਰੂ ਘਰ ਆਜ਼ਾਦ ਕਰਵਾਏ, ਆਪਣੇ ਸੀਸ ਦਿੱਤੇ, ਖੂਨ ਦੇ ਦਰਿਆ ਵਗਾਏ, ਪਰ ਇਹਨਾਂ ਨੂੰ ਕਿਹੜੇ ਸਿੱਖ ਆਖੋਗੇ ਜਿਨ੍ਹਾਂ ਦਾ ਚਿਹਰਾ ਮੋਹਰਾ ਤੇ ਭਾਵੇਂ ਸਿੱਖਾਂ ਵਰਗਾ ਦਿਖਾਈ ਪੈਂਦਾ, ਪਰ ਦਿਨ ਰਾਤ ਆਪਣੀਆਂ ਹੀ ਸੰਸਥਾਵਾਂ ਤੇ, ਆਪਣੇ ਪੰਥ ਦੀ ਸ਼ਕਤੀ ਤੇ ਇਹਨਾਂ ਨੂੰ ਕੁਲਾੜਾ ਚਲਾਉਂਦੇ ਹੋਏ ਦੇਖਿਆ ਜਾ ਸਕਦਾ। ਕਾਰਨ ਪਤਾ ਕੀ ਹੈ? ਇਹ ਸਵਾਰਥ ਨਾਲ ਜੁੜੇ ਹੋਏ ਲੋਕ ਨੇ, ਇਹ ਆਪਣੇ ਸਵਾਓ ਨਾਲ ਜੁੜੇ ਹੋਏ ਲੋਕ ਨੇ। ਅੱਜ ਉਸ ਮਹਾਂਪੁਰਖ ਨੂੰ ਵੀ, ਉਸ ਮਹਾਨ ਸ਼ਹੀਦ ਨੂੰ ਵੀ ਸਜਦਾ ਪੰਥ ਕਰ ਰਿਹਾ ਹੈ। ਤੁਸੀਂ ਮਿਸਟਰ ਟਰੰਪ ਦੇ ਲਿਖੇ ਹੋਏ ਦੋ ਬੋਲ ਤਾਂ ਪੜ੍ਹੇ ਸੁਣੇ ਹੋਣਗੇ। ਉਹ ਕਹਿੰਦੇ, ਸਿੱਖ ਕੌਮ ਕੋਲ ਦੋ ਸਭ ਤੋਂ ਮਹਾਨ ਕੀਮਤੀ ਅਸਥਾਨ ਨੇ, ਇੱਕ ਨੂੰ ਗੁਰੂ ਗ੍ਰੰਥ ਸਾਹਿਬ ਦੀ ਜ਼ਿਲਦ ਕਹਿੰਦਾ ਹੈ, ਉਹ ਜ਼ਿਲਦ ਸ੍ਰੀ ਦਰਬਾਰ ਸਾਹਿਬ ਹੈ ਜਿੱਥੇ ਤੁਸੀਂ ਹੁਣੇ ਇਸ਼ਨਾਨ ਕਰਕੇ ਆਏ ਹੋ, ਮੱਥਾ ਟੇਕ ਕੇ ਆਏ ਹੋ। ਇੱਥੇ ਅੱਜ ਵੀ ਸਾਰੀਆਂ ਬਰਕਤਾਂ ਨਿਵਾਸ ਕਰਦੀਆਂ ਨੇ। ਮੈਂ ਸਵੇਰੇ ਗਿਆ ਹੋਇਆ ਸੀ, ਅੰਮ੍ਰਿਤ ਵੇਲੇ ਜਦ ਮਹਾਰਾਜ ਜੀ ਦਾ ਇਸ਼ਨਾਨ ਹੁੰਦਾ ਨਾ 1 ਵਜੇ, ਤੇ ਮੈਂ ਦਰਬਾਰ ਸਾਹਿਬ ਗਿਆ ਹੋਇਆ ਸੀ, ਇਸ਼ਨਾਨ ਸੇਵਾ ਵਿੱਚ ਪਹੁੰਚਿਆ ਸੀ। ਮੈਂ ਬਹੁਤ ਸੁਭਾਗ ਸਮਝਦਾ ਵੀ ਜਦ ਆਵਾਂ ਤੇ ਅੰਮ੍ਰਿਤ ਵੇਲੇ ਮਹਾਰਾਜ ਜੀ ਦੇ ਇਸ਼ਨਾਨ ਦੀ ਸੇਵਾ ਵਿੱਚ ਹਾਜ਼ਰ ਹੋਵਾਂ। ਉੱਥੇ ਇੰਜ ਲੱਗ ਰਿਹਾ ਸੀ ਜਿਵੇਂ ਸਾਰੀਆਂ ਉਹ ਗੈਬੀ ਆਤਮਾਵਾਂ ਹਰ ਕੀ ਪੌੜੀ ਤੋਂ ਜਲ ਲੈ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦਾ ਇਸ਼ਨਾਨ ਕਰਵਾ ਲਈਆਂ। ਐਸਾ ਅਨੁਭਵ ਹੁੰਦਾ ਹੈ। ਮੈਂ ਅਰਜ਼ ਕਰਾਂ, ਉਹਨਾਂ ਮਹਾਨ ਗੁਰਸਿੱਖਾਂ ਨੂੰ ਦੇਖੀਏ, ਸਜਦਾ ਕਰਨ ਨੂੰ ਮਨ ਕਰਦਾ ਹੈ। ਇਹ ਮਿਸਟਰ ਟਰੰਪ ਨੇ ਲਿਖਿਆ ਜ਼ਿਲਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਰਣਿਮ ਜ਼ਿਲਦ ਹੈ। ਇਹੋ ਜਿਹਾ ਕੀਮਤੀ ਜ਼ਿਲਦ ਹੋਰ ਕਿਧਰੇ ਨਹੀਂ, ਤੇ ਇਹੋ ਜਿਹੀ ਕੀਮਤੀ ਜ਼ਮੀਨ ਹੋਰ ਕਿਧਰੇ ਨਹੀਂ ਜਿਹੋ ਜਿਹੀ ਜੋਤੀ ਸਰੂਪ ਦੀ ਹੈ। ਬੜਾ ਮਨ ਪ੍ਰਸੰਨ ਹੁੰਦਾ ਹੈ। ਉਹ ਮੋਹਰਾਂ ਵਿਸਾ ਕੇ ਖਰੀਦੀ ਹੋਈ ਪੰਥ ਨੇ ਜਗ੍ਹਾ ਹੈ, ਗੁਰੂ ਦੇ ਸੇਵਕਾਂ ਨੇ ਆਪਣਾ ਸਭ ਕੁਝ ਭੇਟ ਕਰਕੇ ਖਰੀਦੀ ਹੋਈ ਜਗ੍ਹਾ ਹੈ, ਤੇ ਤੀਸਰਾ ਨਾਲ ਐਡ ਆਨ ਕਰ ਲੈਣਾ, ਇੰਨਾ ਕੀਮਤੀ ਥਾਂ ਕਿਤੇ ਨਹੀਂ ਵਿਕਿਆ ਹੋਵੇਗਾ ਜਿਤਨਾ ਕੀਮਤੀ ਥਾਂ ਵਿਕਿਆ ਸ੍ਰੀ ਜੋਤੀ ਸਰੂਪ ਦਾ, ਤੇ ਖਰੀਦਿਆ ਤੁਸੀਂ ਗੁਰੂ ਕੀ ਸੰਗਤ ਨੇ। ਉਸ ਵੇਲੇ ਨਾਮ ਭਾਈ ਟੋਡਰ ਮੱਲ ਹੈ ਗੁਰੂ ਕੇ ਪਿਆਰੇ ਦਾ, ਜਿਸਨੇ ਸਾਰੀ ਸੇਵਾ ਨਿਭਾਈ। ਉਹ ਹੰਸਲਾ ਨਦੀ ਤੇ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦੇ ਸਰੀਰ ਸੁਟਵਾਏ ਗਏ ਸਨ ਬੇਅਦਬੀ ਕਰਨ ਵਾਸਤੇ। ਕਈ ਤਾਂ ਲਿਖਦੇ ਨੇ ਜੀ ਬੜੇ ਤੜਪੇ ਹੋਣਗੇ ਸਾਹਿਬਜ਼ਾਦੇ, ਐਸਾ ਨਹੀਂ, ਉਹ ਆਨੰਦ ਵਿੱਚ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ। ਉਹ ਥਾਂ ਬਹੁਤ ਕੀਮਤੀ ਹੈ, ਭਾਵਨਾ ਬਹੁਤ ਕੀਮਤੀ ਹੈ, ਪਰ ਇੰਨਾ ਮਹਿੰਗਾ ਦੁਨੀਆਂ ਤੇ ਕਦੀ ਦੁੱਧ ਵੀ ਨਹੀਂ ਵਿਕਿਆ ਹੋਵੇਗਾ ਕਿ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਉਣ ਬਦਲੇ ਭਾਈ ਮੋਤੀ ਰਾਮ ਜੀ ਨੂੰ ਆਪਣਾ ਪਰਿਵਾਰ ਕੋਲੂ ਵਿੱਚ ਪਿੜਵਾਉਣਾ ਪਿਆ ਸੀ। ਇੰਨਾ ਮਹਿੰਗਾ ਦੁੱਧ ਕਿਤੇ ਵਿਕਿਆ ਅੱਜ ਤੱਕ? ਇੰਨਾ ਮਹਿੰਗਾ ਦੁੱਧ ਦਾ ਮੁੱਲ ਕਿਸੇ ਤਾਰਿਆ ਅੱਜ ਤੱਕ ਕਿ ਬਦਲੇ ਵਿੱਚ ਆਪਣਾ ਘਰ ਜਲਵਾਉਣਾ ਪਿਆ ਹੋਵੇ, ਆਪਣਾ ਆਪਣੀ ਨੌਕਰੀ ਜੋਬ ਤਿਆਗਣੀ ਜਾਂਦੀ ਰਹੀ ਹੋਵੇ ਤੇ ਆਪਣਾ ਸਾਰਾ ਪਰਿਵਾਰ ਕੋਲੂ ਵਿੱਚ ਪਿੜਵਾਉਣਾ ਪਿਆ ਹੋਵੇ? ਇਹ ਅਸੀਂ ਯਾਦ ਮਨਾਉਂਦੇ ਪਏ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ 359ਵਾਂ ਜਨਮ ਦਿਨ ਵੀ ਅਸੀਂ ਮਨਾਇਆ। ਕੁਝ ਵਿਚਾਰਾਂ ਆਈਆਂ ਸਨ ਵੀ ਇਹ ਤਾਰੀਖਾਂ ਬਦਲੀਆਂ ਜਾਣ, ਇੱਕੋ ਦਿਨ ਕਿਵੇਂ ਕਰਾਂਗੇ, ਪਰ ਮੈਂ ਇਸ ਪੰਥ ਦੀ ਉਸ ਸਟੇਜ ਤੋਂ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਖੁਦ ਬਿਰਾਜ ਕੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਜਿੱਥੇ ਮਹਾਰਾਜ ਉਚਾਰਦੇ ਰਹੇ ਫਲਗਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟ ਆਏ, ਇਸ ਪਾਵਨ ਪਵਿੱਤਰ ਮੁਕੱਦਸ ਮਨਸਤ ਤੇ ਬੈਠ ਕੇ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਦਾ ਧੰਨਵਾਦ ਕਰਨਾ ਚਾਹੁੰਦਾ, ਸਿੰਘ ਸਾਹਿਬਾਨ ਜੀ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਾਡੀ ਕੌਮ ਦੀ ਨੁਮਾਇੰਦਾ ਵਾਹਿਦ ਜਮਾਤ ਹੈ, ਧੰਨਵਾਦ ਕਰਨਾ ਚਾਹੁੰਦਾ। ਉਹਨਾਂ ਤਰੀਕਾਂ ਨਹੀਂ ਬਦਲੀਆਂ। ਆਖੇ ਕਿਉਂ ਬਦਲੀਏ? ਦਰਅਸਲ ਕੋਈ ਫਰਕ ਨਹੀਂ ਹੈ। ਅਸੀਂ ਪ੍ਰਕਾਸ਼ ਦਿਹਾੜੇ ਵਾਲੇ ਦਿਨ ਵੀ ਤਾਂ ਗੁਰਬਾਣੀ ਦਾ ਕੀਰਤਨ ਕਰਦੇ ਹਾਂ, ਆਨੰਦ ਸਾਹਿਬ ਜੀ ਦਾ ਪਾਠ ਕਰਦੇ ਹਾਂ, ਕਥਾ ਵਖਿਆਨ ਹੁੰਦੇ ਨੇ, ਤੇ ਫਿਰ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾਂਦੀ, ਤੇ ਸ਼ਹੀਦੀ ਵਾਲੇ ਦਿਨ ਵੀ ਤਾਂ ਇਹੀ ਕੁਝ ਹੁੰਦਾ, ਕੁਝ ਵੱਖਰਾ ਤੇ ਨਹੀਂ ਹੁੰਦਾ। ਗੁਰਬਾਣੀ ਦਾ ਕੀਰਤਨ ਹੁੰਦਾ ਹੈ, ਅਰਦਾਸ ਹੁੰਦੀ ਹੈ, ਵਖਿਆਨ ਹੁੰਦੇ ਨੇ, ਆਨੰਦ ਸਾਹਿਬ ਜੀ ਦਾ ਪਾਠ, ਸਾਹਿਬ ਦਾ ਹੁਕਮਨਾਮਾ ਤੇ ਮਿਸਟਾਨ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾਂਦੀ। ਇਸ ਲਈ ਵਖਰੇਵੇਂ ਵਾਲੀ ਕੋਈ ਗੱਲ ਹੈ ਨਹੀਂ। ਤੇ ਉਸ ਦਿਨ 1704-22 ਦਸੰਬਰ ਜਿਸ ਦਿਨ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਸਨ, ਉਸ ਦਿਨ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਵਸ ਸੀ। ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਾਵਲ ਆਇਓ। ਗੁਰੂ ਜਸ ਹਰ ਹਾਲ ਵਿੱਚ ਸਿੱਖ ਕਰਦਾ ਹੈ, ਪਰ ਜਿਹੜਾ ਜੁੜਿਆ ਹੋਇਆ ਹੈ, ਜਿਹੜਾ ਆਪਣੇ ਸਵਾਰਥ ਨਾਲ ਹੀ ਜੁੜਿਆ ਹੋਇਆ। ਅੱਜ ਦੁਖਦਾਈ ਗੱਲ ਹੈ, ਇਹ ਸੁਣਨ ਵਿੱਚ ਆਉਂਦਾ ਕਿ ਪੰਜਾਬ ਦਾ ਕੁਝ ਹਿੱਸਾ ਸਿੱਖੀ ਸਰੂਪ ਵਾਲਾ ਹੋ ਕੇ ਕਿਸੇ ਹੋਰ ਪਾਸੇ ਨੂੰ ਕਨਵਰਟ ਹੁੰਦਾ ਦਿਖਾਈ ਪੈ ਰਿਹਾ। ਇਹ ਇਕੱਲੀ ਕਿਸੇ ਸੰਸਥਾ ਦੀ ਗੱਲ ਨਹੀਂ ਹੈ, ਜ਼ਿੰਮੇਵਾਰੀ ਨਹੀਂ ਹੈ, ਭਾਵੇਂ ਸਾਡੀਆਂ ਸੰਸਥਾਵਾਂ ਜ਼ਿੰਮੇਵਾਰ ਨੇ, ਪਰ ਹਰ ਸਿੱਖ ਇਸ ਗੱਲ ਲਈ ਜ਼ਿੰਮੇਵਾਰ ਹੈ। ਹਰ ਸਿੱਖ ਭਾਈ ਮੋਤੀ ਰਾਮ ਦੀ ਤਰ੍ਹਾਂ ਕੁਰਬਾਨ ਹੋ ਸਕਦਾ ਹੈ, ਹਰ ਸਿੱਖ ਦੀਵਾਨ ਟੋਡਰ ਮੱਲ ਦੀ ਤਰ੍ਹਾਂ ਆਪਣਾ ਸਭ ਕੁਝ ਸਦਕੇ ਕਰ ਸਕਦਾ ਹੈ, ਹਰ ਸਿੱਖ ਭਾਈ ਮਨੀ ਸਿੰਘ ਦੀ ਤਰ੍ਹਾਂ, ਬਾਬਾ ਦੀਪ ਸਿੰਘ ਜੀ ਦੀ ਤਰ੍ਹਾਂ, ਬਾਬਾ ਬੁੱਢਾ ਜੀ ਦੀ ਤਰ੍ਹਾਂ ਆਪਣਾ ਸਦਕੇ ਕਰਕੇ ਸਿੱਖੀ ਦੀ ਰਾਖੀ ਕਰ ਸਕਦਾ। ਇਹ ਅਸੀਂ ਦੂਜੇ ਨੂੰ ਕਹਿ ਦਿੰਦੇ ਉਹ ਕਰੇਗਾ,
कारण यह है दो चंद कौडियां ते विकण वाले लोग ते चंद कौडियां ले सिखी छड़ जान वाले लोग ए सिख कदी बने ही नहीं सन। ए स्वार्थ नाल जुड़े हुए सन पर इन्हां बरकतां तो वांझे क्यों रखना अपने आप। महाराज जी दे बोल ने पुरखा ध्यान नाल सुन, प्रीतम जान ले हो मन माही अपने सुख स्यों ही जग फांदे हो को काहू को नाही। ए जड़ा लाना एक वग दी तरह अज उधर नू जा रहा है ते कल उधरों स्वार्थ सिद्ध ना होया ते किसे होर पासे जाए। इसलिए हर सिख का फर्ज बनता है अपने आनू गुरु नाल जोड़ना, ता ही होवेगा जे गुरु दे बचना नू मन विच चंगी तरह समझांगे और ये समझांगे कि सानू लालच देण वाले लोग साडे लई नहीं अपने स्वार्थ लई ने, ते समझांगे कि इत्थे कोई किसे दा नहीं गुरु तो बिना, समय दा तकाजा है। आओ इन्हां पावन बचना दा पाठ ते अखरी अर्थ श्रवण करिए। हाँ,
सतनाम श्री वाहिगुरु साहिब जी। सोरठ महला नावा।
सौराष्ट्र देश विच पैदा होया ए राग सोरठ, इस राग विच महाराज जिया ने नौवें पातशाह गुरु तेग बहादुर साहिब ने ए बचन उचारे हन।
प्रीतम जान ले हो मन माही,
ऐसा आनंदमयी ढंग भी होर किथे होवेगा। अपना प्रीतम प्यारा ए मित्र, गुरु तो बिना होर मित्र कोई हो भी नहीं सकता। गुरु ही साडा मित्र है, गुरु ही साडा प्यारा है, गुरु ही साडा प्रीतम है। क्योंकि वो ये बचन सतगुरु कहंदे ही नहीं बल्कि मित्रता निभाउंदे भी ने। ये किन्ना गहरा वचन है, नानक कचड़िया स्यों तोड़ टोंड संत सज्जन पक्या, ओए जीवन दे विछुड़े ओ मोया न जाही छोड़। ऐसी मित्रता निभाउण वाले सतगुरु कहंदे ने ए मेरे मित्र, इस गल नू चंगी तरह विश्वास करके पक्के तौर ते मन लै।
अपने सुख स्यों ही जग फांदे हो,
अपने सुख नाल ही संसार जुड़िया होया है, बजया होया है।
को काहू को नाही,
इत्थे कोई किसे लई नहीं अपने अपने स्वार्थ नाल जुड़िया होया है।
रहाओ सुख में आन बहुत मिल बैठत,
सुख दा समा होवे ना ते बड़े आ जाण। जिन्हां दा कोई रिश्ता भी नहीं होंदा ना, दूरों दूरों जिन्हों पंजाब विच कहदे अड़िंगड़ी पड़िंगड़ी जुड़दी है इन्हां दी दूर दराज तो, ओ साडा रिश्तेदार तू साडा फलाना तू, ए अपने स्वार्थ करके है। सुख विच जिन्हां नाल सदियां दा मेल नहीं होया हुंदा वो भी आउंदे, ए संसार दी चाल है।
रहत जाहूं दिस घेरा,
चारों पासे घेरा पाके बैठणगे।
विपत परी सब ही संग छाड़त, को न आवत नेरा।
विपत्ति संस्कृत दा शब्द है, कष्ट दा समा आ जाए ते सारे भज जांदे ने। अपने भी कहंदे मैं तां इहनूं जाणदा ही नहीं ये कौन हैगा, मन ते इस बारे पता ही नहीं है। सारे ही संग छाड़े ते छड़ जांदे आन ते कोई नेड़े नहीं लगदा।
घर की नार बहुत हित डांस्यो,
भावें सारे रिश्ते ने पर सब तो नजदीकी रिश्ता पति पत्नी दा मन्निया जांदा है, जिस नाल बड़ा स्नेह है।
सदा रहत संग लागी,
सदा साथ संग बनिया रहिंदा है।
जब ही हंस तदी एह काया,
जदों ये हंस जीव आत्मा ए शरीर छड़दा है।
प्रेत प्रेत कर भागी,
ये भी भाई गुजर गया मुक गया, मुक गया प्रेत प्रेत हो गया, ਇਹ ਕਹਿ ਕੇ ਰਿਸ਼ਤੇ ਟੁੱਟ ਜਾਂਦੇ ਹਨ।
ਇਹ ਬਿਦ ਕੋ ਵਿਵਹਾਰ ਬਣਿਓ ਹੈ,
ਸਾਰੇ ਸੰਸਾਰ ਦਾ ਵਰਤਾਵਾ ਤਾਂ ਇਸੇ ਤਰ੍ਹਾਂ ਦਾ ਹੀ ਹੈ।
ਜਾਂ ਸਿਓ ਨੇਹੋ ਲਗਾਇਓ,
ਜਿਸ ਨਾਲ ਮੇਰੇ ਮਿੱਤਰ ਤੂੰ ਬੜਾ ਸਨੇਹ ਲਗਾਇਆ ਹੋਇਆ ਹੈ।
ਅੰਤ ਬਾਰ ਨਾਨਕ ਬਿਨ ਹਰ ਜੀ,
ਪਰ ਆਖਰੀ ਸਮੇਂ ਵਕਤ ਆਖੀਰ ਪਰਮਾਤਮਾ ਦੇ ਨਾਮ ਤੋਂ ਬਿਨਾ, ਪਰਮਾਤਮਾ ਤੋਂ ਬਿਨਾ
ਕੋ ਕਾਮ ਨਾ ਆਇਓ,
ਹੋਰ ਕੋਈ ਜਮਾ ਤੋਂ ਰਾਖੀ ਨਹੀਂ ਕਰ ਸਕਦਾ। ਬਿਪਤਾ ਵਿੱਚ ਵੀ ਹੋਰ ਕੋਈ ਰਾਖੀ ਨਹੀਂ ਕਰ ਸਕਦਾ। ਸਤਿਗੁਰੂ ਪਾਤਸ਼ਾਹ ਮਿਹਰਾਂ ਕਰ ਦੇਣ, ਬਖਸ਼ਿਸ਼ ਭਰਿਆ ਹੱਥ ਰੱਖ ਕੇ ਨਿਵਾਜਣ, ਅਸੀਂ ਗੁਰੂ ਦੇ ਬਚਨਾਂ ਨੂੰ ਵੈਲਿਊ ਦੇ ਸਕੀਏ, ਸਮਝ ਆਵੇ ਕਿ ਗੁਰੂ ਬਿਨਾਂ ਹੋਰ ਕੋਈ ਨਹੀਂ ਹੈ, ਸਮਝ ਆਵੇ ਸੰਸਾਰ ਦੇ ਸੰਬੰਧ ਆਪਣੇ ਸਵਾਰਥ ਦੇ ਹਨ। ਮਹਾਰਾਜ ਐਸੀ ਮਿਹਰ ਕਰਨ, ਬਾਰੰਬਾਰ ਸਭ ਦਾ ਹਾਰਦਿਕ ਤੌਰ 'ਤੇ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਬਖਸ਼ ਦੇਣਾ, ਧੰਨਵਾਦੀ ਹਾਂ ਸ਼੍ਰੀਮਾਨ ਸਿੰਘ ਸਾਹਿਬ ਹੈੱਡ ਗ੍ਰੰਥੀ ਸਾਹਿਬ ਜੀ ਦਾ ਔਰ ਸਾਰੇ ਹੀ ਪ੍ਰਬੰਧ ਦਾ, ਜਿਨ੍ਹਾਂ ਨੇ ਸਹਿਯੋਗ ਬਖਸ਼ ਕੇ ਸਮਾਂ ਬਖਸ਼ਿਆ। ਫਿਰ ਜਦ ਸਮਾਂ ਪ੍ਰਾਪਤ ਹੋਵੇਗਾ ਆਪ ਜੀ ਦੇ ਦਰਸ਼ਨ ਕਰਾਂਗੇ। ਆਓ ਆਖਰੀ ਦੋ ਪੰਕਤੀਆਂ ਨੂੰ ਸਾਰੇ ਮਿਲ ਕੇ ਪੜ੍ਹੀਏ ਤੇ ਫਿਰ ਖਿਮਾ ਪ੍ਰਾਰਥੀ ਹੋਈਏ। ਹਾਂਜੀ,
ਇਹ ਬਿਦ ਕੋ ਵਿਵਹਾਰ ਬਣਿਓ ਹੈ, ਜਾਸਿਓ ਨੇਹੁ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।